साहिब जियो कृपा करहु दीन के दाते मेरा गुण अवगाण नाम विचारहु कोई माटी का क्या तुपै स्वामी मानस की गात एही हमें अपराध पाप बहु कीने कर दुष्टि चोर चुराया अब नानक शरणागत आए हर रखहु लाज हर पाया ज्यों बुलावे हैं त्यों बोले हैं स्वामी कुदरत कावन हमारी साध संग नानक जस गायो जो प्रभ की अत प्यारी साध संग नानक जस गायो जो प्रभ की अत प्यारी सतनाम श्री वाहे गुरु साहिब जियो नासरे महला पंजवा मेरा लागो राम स्यों हेत सतगुर मेरा सदा सहाय जिन दुख का काटिया केत मेरा लागो राम स्यों हेत सतगुर मेरा सदा सहाय जिन दुख का काटिया केत रहाओ हाथ दे राखियो अपना कर बिरथा सगल मिटाई निंदक के मुख काले कीने जनका आप सहाय साचा साहेब हुआ रखवाला राख लिए कंठ लाए निरपौ पै सदा सुख माणी नानक हर गुण गाए, साचा साहिब हुआ रखवाला, राख लिए कंठ लाए। निरपौ पए सदा सुख माने, नानक हर गुण गाए। मेरा लागो राम स्यों हेत, सतगुर मेरा सदा सहाय, जिन दुख का काटिया केत। रहाओ वाहिगुरु जी का खालसा, वाहिगुरु जी की फतेह। परम सन्मानयोग गुरु खालसा सतसंगत जीओ, आप संगतां वडभागी हो, साहिब सतगुरु दसो पातशाहियां दी पवित्र जोत, जाहरा जहूर हाजरा हजूर सतगुरु साहिब कमाल धन श्री गुरु ग्रंथ साहिब जी महाराज दी परम पावन हाजूरी विच आप संगतां निगी गोद दा आनंद माण रहे हो। आप संगतां ने श्री दरबार साहिब जी दे हजूरी जथे पासों गुरबाणी दा रस पिन्ना मनोहर कीर्तन सरवण कीता है। हुण आप संगतां पावन गुरबाणी दी विचार सरवण कर रहे हो। चल रही लड़ीवार गुरबाणी दी कथा राग तनासरी अंदर है। राग तनासरी विच पंचम पातशाह शहीदां दे सरताज शांति दे सोमे बाणी के बोहित महान परोपकारी सतगुरु, सतगुरु दी महिमा उचारण करदे हन। जैसा सतगुर सुनी दा तैसो ही मैं डीठ, विछड़िया मेले प्रभु हर दरगह का बसीठ। सतगुरु दरगाही विचोले हन, जिन्ना दी कृपा द्वारा वाहिगुरु दे नाल मिलाप हुंदा है। साहिब सतगुरु सच्चे पातशाह वो एक महान वैद भी हन। मेरा वैद गुरु गोबिंदा, हर हर नाम औखद मुख दीवै, काटै जम की फंदा। जो जन्म मरण दे दुख नूं नाश करदे हन, जेड़ा भी गुरसिख माई पाई पूरे सतगुरु दी ओट ग्रहण कर लैंदा है। साहिब सतगुरु सच्चे पातशाह लोक ते परलोक विच उहदी हमेशा लई रखिया करदे हन। साडे दो किस्म दे दुश्मन हन, एक बहरूनी दुश्मन हन, दूसरे अंदरूनी दुश्मन हन। साहिब सतगुरु सच्चे पातशाह दोनों तरह दे ही दुश्मनां तों अपने सिख दी हिफाजत करदे हन। पंचम पातशाह गुरु अर्जन देव महाराज सच्चे पातशाह इस पावन पवित्र शब्द दे अंदर साहिब सतगुरु सच्चे पातशाह किवें सहाई हुंदे हन, किवें सिख दे रखवाले हुंदे हन, उहदा जिक्र कर रहे हन। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ ਮੇਰਾ ਲਾਗੋ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਉ। ਇਹ ਸ਼ਬਦ ਦੀਆਂ ਆਰੰਭਕ ਪੰਕਤੀਆਂ ਹਨ ਅਤੇ ਇਹਨਾਂ ਹੀ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰ ਮੇਰਾ ਸਦਾ ਸਹਾਈ। ਸਤਿਗੁਰੂ ਹਮੇਸ਼ਾ ਲਈ ਸਾਡੇ ਅੰਗ ਸੰਗ ਸਹਾਈ ਹੁੰਦੇ ਹਨ, ਜਿਨ੍ਹਾਂ ਦੀ ਮਿਹਰ ਦਾ ਸਦਕਾ ਮੇਰਾ ਲਾਗੋ ਰਾਮ ਸਿਉਂ ਹੋਏ। ਸਾਡਾ ਰਾਮ ਦਾ ਅਰਥ ਹੈ ਵਿਆਪਕ ਸਰੂਪ। ਉਸ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡਾ ਪ੍ਰੇਮ ਲੱਗਿਆ ਹੈ। ਗੁਰਬਾਣੀ ਵਿੱਚ ਰਾਮ ਸ਼ਬਦ ਬੇਅੰਤ ਵਾਰ ਆਇਆ ਹੈ, ਪਰ ਯਾਦ ਰੱਖੋ ਇੱਥੇ ਰਾਮ ਸ਼ਬਦ ਕਿਸੇ ਅਵਤਾਰ ਦਾ ਵਾਚਕ ਨਹੀਂ ਹੈ, ਕਿਸੇ ਰਾਜੇ ਦਾ ਨਾਮ ਵੀ ਨਹੀਂ ਹੈ, ਕਿਸੇ ਹੋਰ ਵਿਅਕਤੀ ਦਾ ਜਾਂ ਕਿਸੇ ਦੇਵਤੇ ਦਾ ਨਾਮ ਵੀ ਨਹੀਂ ਹੈ। ਕਿਉਂ? ਰਾਮ ਸ਼ਬਦ ਸਾਧਾਰਨ ਰੂਪ ਦੇ ਵਿੱਚ ਬਹੁਤ ਸਾਰੇ ਵਿਅਕਤੀਆਂ ਨਾਲ ਜੁੜਿਆ ਹੋਇਆ ਹੈ। ਕਿਸੇ ਕਵੀ ਨੇ ਬਹੁਤ ਸੁੰਦਰ ਲਿਖਿਆ ਹੈ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭੂੰ ਤੇ ਨਿਆਰਾ। ਇਹ ਰਾਮ ਸ਼ਬਦ ਦੀ ਚਾਰ ਪ੍ਰਕਾਰ ਦੇ ਨਾਲ ਕਵੀ ਨੇ ਵਿਵੇਚਨਾ ਕੀਤੀ ਹੈ। ਕੌਣ ਰਾਮ ਦਸ਼ਰਥ ਕਾ ਬੇਟਾ, ਕੌਣ ਰਾਮ ਘਟ ਘਟ ਮੈਂ ਲੇਟਾ, ਕੌਣ ਰਾਮ ਕਾ ਸਗਲ ਪਸਾਰਾ, ਕੌਣ ਰਾਮ ਸਭੂੰ ਤੇ ਨਿਆਰਾ। ਅੱਗੇ ਜਵਾਬ ਦੇ ਵਿੱਚ ਉਸ ਕਵੀ ਨੇ ਲਿਖਿਆ ਹੈ, ਸਾਕਾਰ ਰਾਮ ਦਸ਼ਰਥ ਕਾ ਬੇਟਾ, ਇੱਕ ਸਰੀਰਧਾਰੀ ਰਾਮ ਚੰਦਰ ਹੋਇਆ ਜੋ ਤ੍ਰੇਤੇ ਦਾ ਅਵਤਾਰ ਮੰਨਿਆ ਗਿਆ, ਅਤੇ ਉਹ ਦਸ਼ਰਥ ਰਾਜੇ ਦਾ ਪੁੱਤਰ ਸੀ, ਇੱਕ ਤਾਂ ਉਹ ਵੀ ਰਾਮ ਹੈ। ਸਾਕਾਰ ਰਾਮ ਦਸ਼ਰਥ ਕਾ ਬੇਟਾ, ਨਿਰੰਕਾਰ ਰਾਮ ਘਟ ਘਟ ਮੈਂ ਲੇਟਾ, ਦੂਸਰਾ ਸਰੀਰ ਤੋਂ ਰਹਿਤ ਨਿਰਾਕਾਰ ਸਰੂਪ ਵੀ ਰਾਮ ਹੈ ਜੋ ਘਟਾਂ ਘਟਾਂ ਦੇ ਵਿੱਚ ਵਸ ਰਿਹਾ ਹੈ, ਜਿਸ ਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਾਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਸਾਕਾਰ ਰਾਮ ਦਸ਼ਰਥ ਦਾ ਪੁੱਤਰ ਹੈ, ਨਿਰੰਕਾਰ ਰਾਮ ਘਟਾਂ ਘਟਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ, ਬਿੰਦੂ ਰਾਮ ਕਾ ਸਗਲ ਪਸਾਰਾ, ਨਿਰਗੁਣ ਰਾਮ ਸਭੂੰ ਤੇ ਨਿਆਰਾ। ਜਿਹੜਾ ਬਿੰਦੂ ਰਾਮ ਮਾਇਆ ਸਬਲ ਨੂੰ ਆਖਿਆ ਹੈ, ਇੱਕ ਮਾਇਆ ਸਬਲ ਰਾਮ ਹੈ, ਭਾਵ ਵਾਹਿਗੁਰੂ ਪਰਮੇਸ਼ਰ ਜਦੋਂ ਸੰਸਾਰ ਦੀ ਰਚਨਾ ਕਰਦਾ ਹੈ ਉਸ ਵੇਲੇ ਆਪਣੀ ਸ਼ਕਤੀ ਮਾਇਆ ਦੇ ਨਾਲ ਸਾਰੇ ਸੰਸਾਰ ਦੀ ਰਚਨਾ ਕਰਦਾ ਹੈ, ਉਸਨੂੰ ਬਿੰਦੂ ਰਾਮ ਕਹਿੰਦੇ ਨੇ। ਬਿੰਦੂ ਰਾਮ ਕਾ ਸਗਲ ਪਸਾਰਾ, ਨਿਰਗੁਣ ਰਾਮ ਸਭੂੰ ਤੇ ਨਿਆਰਾ। ਜਿਹੜਾ ਅਸਲੀ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਰਿਆਂ ਤੋਂ ਨਿਰਲੇਪ ਰਹਿੰਦਾ, ਉਹ ਸਾਰਿਆਂ ਤੋਂ ਸੁਤੰਤਰ ਰਹਿੰਦਾ, ਉਹਦੇ ਉੱਤੇ ਕਿਸੇ ਚੀਜ਼ ਦਾ ਕੋਈ ਵੀ ਪ੍ਰਭਾਵ ਕੋਈ ਲੇਪ ਸ਼ੇਪ ਨਹੀਂ ਲੱਗ ਸਕਦਾ। ਉਸ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਹੀ ਰਾਮ ਸ਼ਬਦ ਵਰਤਿਆ ਗਿਆ ਹੈ, ਮੇਰਾ ਲਾਗੋ ਰਾਮ ਸਿਉਂ ਹੈ। ਵੀ ਮੇਰਾ ਉਸ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਲੱਗਿਆ ਹੈ। ਕਿਉਂ? ਸਤਿਗੁਰ ਮੇਰਾ ਸਦਾ ਸਹਾਈ। ਮੇਰਾ ਸਤਿਗੁਰੂ ਹਮੇਸ਼ਾ ਲਈ ਮੇਰਾ ਮਦਦਗਾਰ ਹੋਇਆ, ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਲੱਗ ਸਕਦਾ। ਕਿਉਂ? ਸਤਿਗੁਰੂ ਦਰਗਾਹੀ ਵਿਚੋਲੇ, ਉਹਦੀ ਕਿਰਪਾ ਦੁਆਰਾ ਹੀ ਵਾਹਿਗੁਰੂ ਦੇ ਨਾਲ ਜਾਣ ਪਛਾਣ ਹੁੰਦੀ ਹੈ। ਗੁਰੂ ਦੀ ਕਿਰਪਾ ਦੇ ਨਾਲ ਹੀ ਉਸਦੇ ਨਾਲ ਪ੍ਰੇਮ ਲੱਗਦਾ ਹੈ। ਜਿਸ ਗੁਰੂ ਨੇ ਮਿਹਰ ਕੀਤੀ ਹੈ, ਜਿਨ ਦੁੱਖ ਕਾ ਕਾਟਿਆ ਕੇਤ, ਜਿਸ ਨੇ ਸਾਰੇ ਦੁੱਖ ਦਾ ਕੇਤ ਦਾ ਅਰਥ ਨਿਸ਼ਾਨ ਵੀ ਹੈ। ਜਿਸ ਸਤਿਗੁਰੂ ਨੇ ਦੁੱਖ ਦਾ ਕੇਤ ਦਾ ਅਰਥ ਹੈ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਹੈ, ਕਿਉਂਕਿ ਪੂਰਾ ਸਤਿਗੁਰੂ ਸਾਨੂੰ ਜਨਮ ਮਰਨ ਤੋਂ ਵੀ ਬਚਾਉਂਦਾ ਹੈ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਨਮ ਮਰਨ ਦੇ ਦੁੱਖ ਦਾ ਨਾਮੋ ਨਿਸ਼ਾਨ ਹੀ ਮਿਟਾਉਣ ਵਾਲੇ ਹਨ। ਦੂਸਰਾ ਕੇਤ ਦਾ ਅਰਥ ਵਿਦਵਾਨਾਂ ਨੇ ਘਰ ਵੀ ਕੀਤਾ ਹੈ। ਜੇ ਸਤਿਗੁਰੂ ਨੇ ਦੁੱਖ ਦਾ ਘਰ ਭਾਵ ਦੁੱਖ ਦਾ ਜੋ ਟਿਕਾਣਾ ਸੀ ਭਰਮ ਜਾਂ ਅਗਿਆਨ ਉਸਨੂੰ ਕੱਟ ਦਿੱਤਾ ਹੈ, ਐਸੇ ਸਤਿਗੁਰੂ ਤੋਂ ਅਸੀਂ ਹਮੇਸ਼ਾ ਲਈ ਕੁਰਬਾਨ ਜਾਂਦੇ ਹਾਂ। ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਗੁਰੂ ਦੀ ਹੋਰ ਮਹਿਮਾ ਉਚਾਰਨ ਕਰਦੇ ਹਨ। ਹਾਥ ਦੇ ਰਾਖਿਓ ਆਪਣਾ ਘਰ ਬਿਰਥਾ ਸਗਲ ਮਿਟਾਈ। ਉਹ ਸਤਿਗੁਰੂ ਨੇ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਸਿਰ ਉੱਤੇ ਆਪਣੀ ਮਿਹਰ ਭਰਿਆ ਹੱਥ ਦੇ ਕੇ ਅਤੇ ਸਾਨੂੰ ਆਪਣਾ ਦਾਸ ਬਣਾ ਕੇ ਰੱਖਿਆ ਕੀਤੀ ਹੈ। ਬਿਰਥਾ ਸਗਲ ਮਿਟਾਈ, ਅਤੇ ਸਾਡੀ ਸਾਰੀ ਹੀ ਬਿਰਥਾ ਦਾ ਅਰਥ ਹੈ ਪੀੜਾ। ਸਾਡੀ ਸਾਰੀ ਪੀੜਾ ਸਾਰੀ ਤਕਲੀਫ ਮਿਟਾ ਦਿੱਤੀ ਹੈ। ਜਿਹੜਾ ਗੁਰਸਿੱਖ ਮਾਈ ਭਾਈ ਪੂਰੇ ਗੁਰੂ ਦਾ ਓਟ ਆਸਰਾ ਲੈਂਦਾ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੀ ਆਪ ਰੱਖਿਆ ਕਰਦੇ ਹਨ ਅਤੇ ਹਰ ਤਰ੍ਹਾਂ ਦੀ ਉਹਨਾਂ ਦੇ ਦੁੱਖ ਤਕਲੀਫ ਨੂੰ ਵੀ ਦੂਰ ਕਰਦੇ ਹਨ। ਕਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹਿਰੂਨੀ ਵੈਰੀਆਂ ਤੋਂ ਗੁਰਸਿੱਖ ਦੀ ਰੱਖਿਆ ਕਰਦੇ ਹਨ ਅਤੇ ਕਿਵੇਂ ਸਾਡੇ ਅੰਦਰੂਨੀ ਵੈਰੀਆਂ ਤੋਂ ਸਤਿਗੁਰੂ ਮਹਾਰਾਜ ਆਪਣੇ ਸਿੱਖ ਨੂੰ ਬਚਾਉਂਦੇ ਹਨ। ਬੇਅੰਤ ਐਸੀਆਂ ਉਦਾਹਰਨਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੀਆਂ ਨੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਵਿਰਾਜਮਾਨ ਸਨ, ਇੱਕ ਪਿਸ਼ੌਰ ਤੋਂ ਗੁਰਸਿੱਖ ਪਰਿਵਾਰ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ। ਉਸ ਪਰਿਵਾਰ ਦੇ ਨਾਲ ਇੱਕ ਨੌਜਵਾਨ ਵੀ ਸੀ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਜਦੋਂ ਸਾਰੇ ਪਰਿਵਾਰ ਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਤਾਂ ਗੁਰੂ ਮਹਾਰਾਜ ਉਸ ਨੌਜਵਾਨ ਨੂੰ ਵਿਲਾਸ ਦੇ ਨਾਲ ਪੁੱਛਣ ਲੱਗੇ ਵੀ ਉਹ ਪਚੰਗੀਆ ਤੇਰਾ ਨਾਮ ਕੀ ਹੈ। ਉਸ ਪਚੰਗੀ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਮੇਰਾ ਨਾਮ ਭਾਈ ਜੋਗਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਿਲਾਸ ਦੇ ਨਾਲ ਆਖਿਆ, ਅੱਛਾ ਫਿਰ ਤੂੰ ਇਹ ਦੱਸ ਕਿਹਦੇ ਜੋਗਾ। ਅੱਗੋਂ ਭਾਈ ਜੋਗਾ ਸਿੰਘ ਨੇ ਹੱਥ ਜੋੜੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਤੁਹਾਡੇ ਜੋਗਾ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਹਾਥ ਦੇ ਰਾਖਿਓ ਆਪਣਾ ਘਰ ਬਿਰਥਾ ਸਗਲ ਮਿਟਾਈ, ਕਹਿਣ ਲੱਗੇ ਭਾਈ ਜੋਗਾ ਸਿੰਘ, ਗੁਰੂ ਜੋਗਾ ਹੋਣਾ ਬਹੁਤ ਔਖੀ ਗੱਲ ਹੈ। ਕੋਈ ਆਪਣੇ ਮਾਤਾ ਪਿਤਾ ਜੋਗਾ ਹੁੰਦਾ ਹੈ, ਕੋਈ ਆਪਣੀ ਪਤਨੀ ਜੋਗਾ ਹੁੰਦਾ ਹੈ, ਕੋਈ ਆਪਣੇ ਧੀਆਂ ਪੁੱਤਰਾਂ ਜੋਗਾ ਹੁੰਦਾ ਹੈ, ਕੋਈ ਆਪਣੇ ਮਿੱਤਰਾਂ ਦੋਸਤਾਂ ਜੋਗਾ ਹੁੰਦਾ ਹੈ, ਅਤੇ ਕੋਈ ਆਪਣੇ ਮਤਲਬ ਜੋਗਾ ਹੁੰਦਾ ਹੈ। ਗੁਰੂ ਜੋਗਾ ਹੋਣਾ ਤਾਂ ਬਹੁਤ ਔਖੀ ਗੱਲ ਹੈ, ਪਰ ਸੱਚ ਦੱਸ ਤੂੰ ਕਿਹਦੇ ਜੋਗਾ। ਭਾਈ ਜੋਗਾ ਸਿੰਘ ਨੇ ਬੜੇ ਦ੍ਰਿੜ ਵਿਸ਼ਵਾਸ ਦੇ ਨਾਲ ਆਖਿਆ, ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਜੋਗਾ ਹੀ ਹਾਂ। ਤਿੰਨ ਵਾਰੀ ਭਾਈ ਜੋਗਾ ਸਿੰਘ ਨੇ ਇਹੀ ਬਚਨ ਆਖਿਆ। ਚੋਜੀ ਪਾਤਸ਼ਾਹ ਪ੍ਰਸੰਨ ਹੋ ਕੇ ਕਹਿਣ ਲੱਗੀ, ਅੱਛਾ ਭਾਈ ਜੋਗਾ ਸਿੰਘ, ਜੇ ਤੂੰ ਸਾਡੇ ਜੋਗਾ ਹੈ ਅਤੇ ਅਸੀਂ ਤੇਰੇ ਜੋਗੇ ਹੋਵਾਂਗੇ। ਹਾਸ ਦੇ ਰਾਖਿਓ ਆਪਣਾ ਕਰ। ਫਿਰ ਹੋਇਆ ਕੀ, ਕੁਛ ਸਮਾਂ ਭਾਈ ਜੋਗਾ ਸਿੰਘ ਗੁਰੂ ਮਹਾਰਾਜ ਦੇ ਪਾਸ ਠਹਿਰਿਆ, ਫਿਰ ਉਸਦਾ ਵਿਆਹ ਰੱਖਿਆ ਗਿਆ। ਅਤੇ ਜਦੋਂ ਜਾਣ ਲੱਗਿਆ, ਕਲਗੀਧਰ ਪਾਤਸ਼ਾਹ ਨੇ ਆਖਿਆ, ਭਾਈ ਜੋਗਾ ਸਿੰਘ ਆਪਣੇ ਕੀਤੇ ਹੋਏ ਬਚਨਾਂ ਨੂੰ ਯਾਦ ਰੱਖਣਾ, ਮਹਾਰਾਜ ਸਤ ਬਚਨ। ਹੁਣ ਭਾਈ ਜੋਗਾ ਸਿੰਘ ਆਪਣੇ ਘਰ ਪੁੱਜਿਆ ਹੈ, ਜਿਸ ਦਿਨ ਵਿਆਹ ਨੀਯਤ ਕੀਤਾ ਹੋਇਆ ਸੀ, ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ। ਅਤੇ ਉਸ ਵੇਲੇ ਹਾਲੇ ਇੱਕ ਲਾਮ ਦਾ ਪਾਠ ਹੋਇਆ ਸੀ, ਦੂਸਰੀ ਲਾਮ ਸ਼ੁਰੂ ਹੋਈ ਸੀ। ਇੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਖਾਸ ਭੇਜੇ ਹੋਏ ਗੁਰਸਿੱਖ ਨੇ ਭਾਈ ਜੋਗਾ ਸਿੰਘ ਨੂੰ ਗੁਰੂ ਮਹਾਰਾਜ ਦੇ ਹੱਥ ਦਾ ਲਿਖਿਆ ਹੁਕਮਨਾਮਾ ਦੇ ਦਿੱਤਾ, ਅਤੇ ਨਾਲ ਹੀ ਆਖਿਆ, ਬਈ ਗੁਰੂ ਮਹਾਰਾਜ ਨੇ ਬਚਨ ਕੀਤਾ ਹੈ, ਭਾਈ ਜੋਗਾ ਸਿੰਘ ਜਿਹੜਾ ਵੀ ਕੰਮ ਕਰ ਰਿਹਾ ਹੋਵੇ, ਚਾਹੇ ਕਿਤਨਾ ਵੀ ਜ਼ਰੂਰੀ ਕੰਮ ਕਿਉਂ ਨਾ ਹੋਵੇ, ਪਰ ਉਹ ਛੱਡ ਕੇ ਤੂੰ ਫੌਰਨ ਸਾਡੇ ਪਾਸ ਆਉਣਾ। ਜਦੋਂ ਭਾਈ ਜੋਗਾ ਸਿੰਘ ਨੇ ਹੁਕਮਨਾਮਾ ਪੜ੍ਹਿਆ ਤਾਂ ਉਸ ਵੇਲੇ ਮਨ ਵਿੱਚ ਵਿਚਾਰ ਕੀਤੀ, ਇੱਕ ਪਾਸੇ ਵਿਆਹ ਹੋ ਰਿਹਾ ਹੈ, ਸਾਰੇ ਰਿਸ਼ਤੇਦਾਰ ਨਾਨਕੇ ਦਾਦਕੇ ਪਰਿਵਾਰ ਇਕੱਠੇ ਹੋਏ ਨੇ, ਅਤੇ ਦੂਸਰੇ ਪਾਸੇ ਗੁਰੂ ਮਹਾਰਾਜ ਦਾ ਹੁਕਮ ਹੈ, ਮੈਨੂੰ ਹੁਣ ਕਿਹੜਾ ਪੱਖ ਰੱਖਣਾ ਚਾਹੀਦਾ ਹੈ, ਸੰਸਾਰੀ ਪੱਖ ਅਤੇ ਜਾਂ ਸਿੱਖੀ ਦਾ ਪੱਖ? ਮਨ ਵਿੱਚ ਗੁਰੂ ਦੇ ਪਿਆਰ ਨੇ ਉਛਾਲਾ ਖਾਧਾ, ਕਹਿਣ ਲੱਗਾ, ਮੈਂ ਤਾਂ ਗੁਰੂ ਮਹਾਰਾਜ ਦੇ ਨਾਲ ਬਚਨ ਕਰਕੇ ਆਇਆ ਹਾਂ ਕਿ ਮੈਂ ਤਾਂ ਗੁਰੂ ਜੋਗਾ ਹਾਂ, ਇਸ ਲਈ ਮੈਨੂੰ ਹੁਣ ਗੁਰੂ ਮਹਾਰਾਜ ਦਾ ਹੀ ਹੁਕਮ ਮੰਨਣਾ ਚਾਹੀਦਾ। ਉਸ ਵੇਲੇ ਭਾਈ ਜੋਗਾ ਸਿੰਘ ਨੇ ਫੈਸਲਾ ਕੀਤਾ, ਤੀਸਰੀ ਲਾਮ ਲੈਣ ਤੋਂ ਪਹਿਲਾਂ ਉੱਥੇ ਹੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ। ਜਿੰਨੇ ਰਿਸ਼ਤੇਦਾਰ ਪਰਿਵਾਰ ਜੁੜੇ ਸਨ ਅਤੇ ਸਾਰਿਆਂ ਨੂੰ ਫਤਿਹ ਬੁਲਾਈ, ਅਤੇ ਨਾਲ ਹੀ ਕਹਿਣ ਲੱਗਾ, ਮੇਰੀ ਗਲਤੀ ਨੂੰ ਮਾਫ਼ ਕਰਨਾ, ਮੈਨੂੰ ਗੁਰੂ ਮਹਾਰਾਜ ਦਾ ਹੁਕਮਨਾਮਾ ਆਇਆ ਅਤੇ ਮੈਂ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਹਾਂ। ਸਾਰੇ ਪਰਿਵਾਰ, ਸਾਰੇ ਰਿਸ਼ਤੇਦਾਰ ਹੈਰਾਨ ਹੋਏ, ਕਹਿਣ ਲੱਗੇ, ਭਾਈ ਜੋਗਾ ਸਿੰਘ, 5 ਮਿੰਟ ਦਾ ਕੰਮ ਹੈ, 2 ਲਾਵਾਂ ਹੋ ਗਈਆਂ ਨੇ, 2 ਲਾਵਾਂ ਰਹਿੰਦੀਆਂ ਨੇ, ਅਤੇ ਤੂੰ ਇਹ ਪੂਰੀਆਂ ਕਰ ਲੈ। ਭਾਈ ਜੋਗਾ ਸਿੰਘ ਕਹਿਣ ਲੱਗਾ, ਨਹੀਂ, ਮੈਂ ਗੁਰੂ ਮਹਾਰਾਜ ਦੇ ਸਨਮੁਖ ਬਚਨ ਕਰਕੇ ਆਇਆ ਹਾਂ ਕਿ ਮੈਂ ਗੁਰੂ ਜੋਗਾ ਹਾਂ, ਇਸ ਲਈ ਮੈਂ ਹੁਣੇ ਹੀ ਜਾਵਾਂਗਾ। ਬਸ ਗੁਰਸਿੱਖ ਦਾ ਫੈਸਲਾ ਅਟਲ ਸੀ, ਸਾਧ ਬਚਨ ਅਟਲਾ ਦਾ। ਉਸੇ ਵੇਲੇ ਘੋੜੇ 'ਤੇ ਅਸਵਾਰ ਹੋਇਆ, ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ, ਪਰ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ, ਭਾਈ ਜੋਗਾ ਸਿੰਘ, ਤੇਰੇ ਵਰਗਾ ਵੀ ਕੋਈ ਸਿੱਖ ਹੋ ਸਕਦਾ ਹੈ ਜਿਸਨੇ ਆਪਣੇ ਨਾਨਕੇ ਦਾਦਕੇ ਸਹੁਰੇ ਪਰਿਵਾਰ ਨੂੰ, ਹੋਣ ਵਾਲੀ ਘਰਵਾਲੀ ਨੂੰ ਵੀ ਠੁਕਰਾ ਦਿੱਤਾ ਹੈ, ਅਤੇ ਗੁਰੂ ਮਹਾਰਾਜ ਦਾ ਇਹ ਬਚਨ ਮੰਨਿਆ? ਪਰ ਗੁਰਬਾਣੀ ਵਿੱਚ ਇੱਕ ਬਚਨ ਆਇਆ ਹੈ, ਹਰ ਜੀ ਉਹ ਹੰਕਾਰ ਨਾ ਭਾਵੀ ਵੇਦਕੂਕ ਸੁਣਾਵੇ। ਜਦੋਂ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਵਿੱਚ ਆਇਆ, ਨੌਜਵਾਨ ਅਵਸਥਾ ਸੀ, ਅਤੇ ਉਸ ਵੇਲੇ ਮਨ ਦੇ ਵਿੱਚ ਐਸੀ ਵਿਕਾਰ ਦੀ ਇੱਛਾ ਪ੍ਰਬਲ ਹੋਈ, ਆਪਣੇ ਮਨ 'ਤੇ ਕੰਟਰੋਲ ਨਾ ਕਰ ਸਕਿਆ। ਨੇੜੇ ਵਿਸਵਾ ਦਾ ਘਰ ਸੀ, ਅਤੇ ਉੱਥੇ ਜਾਣ ਦਾ ਫੈਸਲਾ ਕੀਤਾ, ਵੀ ਹੁਣ ਰਾਤ ਦਾ ਸਮਾਂ ਹੈ, ਮੈਨੂੰ ਕੌਣ ਵੇਖਦਾ? ਪਰ ਜਦੋਂ ਭਾਈ ਜੋਗਾ ਸਿੰਘ ਉਸ ਵਿਸਵਾ ਦੇ ਦਰ ਦੇ ਸਾਹਮਣੇ ਗਿਆ, ਕੀ ਵੇਖਦਾ ਹੈ? ਉੱਥੇ ਇੱਕ ਪਹਿਰੇਦਾਰ ਖੜ੍ਹਾ ਹੈ, ਉਹ ਉਸ ਨੂੰ ਰੋਕਦਾ ਹੈ, ਭਾਈ ਤੂੰ ਅੰਦਰ ਨਹੀਂ ਜਾ ਸਕਦਾ। ਫਿਰ ਦੂਸਰੀ ਵਾਰ ਜਾਂਦਾ, ਫਿਰ ਵੀ ਉਹ ਪਹਿਰੇਦਾਰ ਖੜ੍ਹਾ ਉਸ ਨੂੰ ਰੋਕਦਾ ਹੈ। ਜਦੋਂ ਤੀਸਰੀ ਵਾਰ ਜਾਂਦਾ, ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ, 2:30 ਵਜੇ ਦਾ, ਉਸ ਵੇਲੇ ਉਹ ਪਹਿਰੇਦਾਰ ਆਖਦਾ, ਬਈ ਤੂੰ ਹੈ ਕੌਣ, ਵੀ ਵਾਰ ਵਾਰ ਰੋਕਣ ਦੇ ਬਾਵਜੂਦ ਫਿਰ ਤੂੰ ਅੱਗ ਵਿੱਚ ਡਿੱਗ ਰਿਹਾ ਹੈ? ਬਸ ਇੰਨਾ ਕਹਿਣ ਦੀ ਦੇਰ ਸੀ, ਭਾਈ ਜੋਗਾ ਸਿੰਘ ਨੂੰ ਆਪਣੇ ਸਿੱਖ ਹੋਣ ਦਾ ਅਹਿਸਾਸ ਹੋਇਆ, ਵਾਪਸ ਮੁੜਿਆ, ਮਨ ਨੂੰ ਲਾਂਢਤਾਂ ਪਾਈਆਂ, ਇਸ਼ਨਾਨ ਕੀਤਾ, ਨਿਤਨੇਮ ਕੀਤਾ, ਘੋੜੇ 'ਤੇ ਸਵਾਰ ਹੋ ਕੇ ਅਨੰਦਪੁਰ ਸਾਹਿਬ ਪਹੁੰਚ ਗਿਆ। ਜਦੋਂ ਗੁਰੂ ਮਹਾਰਾਜ ਦੇ ਸਨਮੁਖ ਗਿਆ, ਅਤੇ ਜਾ ਕੇ ਚਰਨਾਂ 'ਤੇ ਮੱਥਾ ਟੇਕਿਆ। ਗੁਰੂ ਮਹਾਰਾਜ ਊਂਘ ਰਹੇ ਸਨ। ਗੁਰਸਿੱਖ ਹੈਰਾਨ ਸਨ, ਕਹਿਣ ਲੱਗੇ, ਮਹਾਰਾਜ ਕੀ ਗੱਲ ਹੈ, ਆਪ ਜੀ ਕਿਉਂ ਊਂਘ ਰਹੇ ਹੋ? ਅਤੇ ਗੁਰੂ ਮਹਾਰਾਜ ਨੇ ਭਾਈ ਜੋਗਾ ਸਿੰਘ ਵੱਲ ਇਸ਼ਾਰਾ ਕਰਕੇ ਆਖਿਆ ਵੀ ਆਹ ਸਿੱਖ ਨੇ ਸਾਨੂੰ ਸਾਰੀ ਰਾਤ ਹੀ ਨਹੀਂ ਸੌਣ ਦਿੱਤਾ। ਸਤਿਗੁਰ ਮੇਰਾ ਸਦਾ ਸਹਾਈ, ਜਿਮ ਦੁੱਖ ਕਾ ਕਾਟਿਆ ਕੀਤ। ਅਤੇ ਉਸ ਵੇਲੇ ਭਾਈ ਜੋਗਾ ਸਿੰਘ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਵੀ ਗੁਰੂ ਮਹਾਰਾਜ ਨੂੰ ਸਾਰੀ ਗੱਲ ਦਾ ਕਿਵੇਂ ਪਤਾ ਲੱਗ ਗਿਆ। ਫਿਰ ਪਤਾ ਲੱਗਿਆ ਵੀ ਗੁਰੂ ਮਹਾਰਾਜ ਤੇ ਜਾਣੀ ਜਾਣ ਨੇ ਚਰਨ ਫੜ ਲਏ। ਕਹਿਣ ਲੱਗਾ, ਮਹਾਰਾਜ ਮਾਫ਼ ਕਰ ਦਿਓ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੀ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰੇ ਉਪਾਵੋ ਡੁੱਬਦੇ ਪੱਥਰ ਤਾਰੇ। ਅਤੇ ਗੁਰੂ ਮਹਾਰਾਜ ਨੇ ਉਸ ਵੇਲੇ ਬਚਨ ਕੀਤਾ ਸੀ, ਭਾਈ ਜੋਗਾ ਸਿੰਘ ਜਿਸ ਥਾਂ ਤੂੰ ਸਾਨੂੰ ਜਾ ਕੇ ਖੜ੍ਹਾ ਕੀਤਾ, ਕੋਈ ਗੁਰਸਿੱਖ ਉਸ ਜਗ੍ਹਾ ਦੇ ਨੇੜੇ ਜਾਣ ਤੋਂ ਵੀ ਕਤਰਾਉਂਦਾ ਹੈ, ਪਰ ਤੂੰ ਇਹ ਕੰਮ ਚੰਗਾ ਨਹੀਂ ਕੀਤਾ, ਤੂੰ ਕਿਤੇ ਹੋਰ ਅਜਮਾਇਸ਼ ਕਰ ਲੈਂਦਾ। ਪਰ ਭਾਈ ਜੋਗਾ ਸਿੰਘ ਨੇ ਹੱਥ ਜੋੜੇ ਮੁਆਫ਼ੀ ਮੰਗੀ, ਕਹਿਣ ਲੱਗਾ, ਮਹਾਰਾਜ ਮੈਂ ਕਲਯੁਗੀ ਜੀ ਭੁੱਲਣ ਹਾਰ ਹਾਂ, ਕਿਰਪਾ ਕਰਕੇ ਮੈਨੂੰ ਬਚਾਓ। ਇਉਂ ਹਜ਼ੂਰ ਕਹਿੰਦੇ ਨੇ, ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ, ਜਿਸ ਨੂੰ ਸਤਿਗੁਰੂ ਆਪਣਾ ਮਿਹਰ ਭਰਿਆ ਹੱਥ ਦੇ ਕੇ ਆਪਣਾ ਬਣਾ ਕੇ ਰੱਖਦੇ ਨੇ, ਫਿਰ ਉਹਦੀ ਹਰ ਕਿਸਮ ਦੀ ਦੁੱਖ ਤਕਲੀਫ ਪੀੜਾ ਦੂਰ ਕਰ ਦਿੰਦੇ ਹਨ। ਨਿੰਦਕ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ। ਭਾਈ ਸਤਿਗੁਰੂ ਨੇ ਜਿਹੜਾ ਗੁਰੂ ਘਰ ਦਾ ਨਿੰਦਕ ਹੈ ਉਹਦਾ ਮੂੰਹ ਕਾਲਾ ਕਰ ਦਿੰਦੇ ਨੇ, ਜਿਵੇਂ ਪ੍ਰਿਥੀਆ ਵੀ ਗੁਰੂ ਅਰਜਨ ਦੇ ਮਹਾਰਾਜ ਦਾ ਨਿੰਦਕ ਸੀ, ਉਹਦਾ ਵੀ ਮੂੰਹ ਕਾਲਾ ਹੋਇਆ। ਜਨਕਾ ਆਪ ਸਹਾਈ, ਆਪਣੇ ਸੇਵਕਾਂ ਦਾ, ਆਪਣੇ ਦਾਸਾਂ ਦਾ, ਆਪਣੇ ਗੁਰਸਿੱਖਾਂ ਦਾ ਗੁਰੂ ਪਰਮੇਸ਼ਰ ਆਪ ਸਹਾਈ ਹੋਇਆ ਹੈ। ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲਈਏ ਕੰਠ ਲਾਏ। ਉਹ ਸੱਚਾ ਪਾਤਸ਼ਾਹ ਸਤਿਗੁਰੂ ਆਪ ਸਾਡਾ ਰਖਵਾਲਾ ਹੋਇਆ, ਰਾਖ ਲਈਏ ਕੰਠ ਲਾਏ, ਅਤੇ ਉਸਨੇ ਆਪਣੇ ਗਲ ਦੇ ਨਾਲ ਲਾ ਕੇ ਸਾਡੀ ਰੱਖਿਆ ਕੀਤੀ ਹੈ। ਨਿਰਭਉ ਪਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਹੁਣ ਗੁਰੂ ਦੀ ਕਿਰਪਾ ਦੁਆਰਾ ਨਿਰਭਉ ਹੋ ਗਏ ਹਾਂ। ਜਿਵੇਂ ਬੱਚਾ ਬਾਹਰੋਂ ਡਰਦਾ ਹੋਇਆ ਮਾਂ ਦੀ ਗੋਦ ਵਿੱਚ ਜਦੋਂ ਆ ਜਾਵੇ, ਪਿਤਾ ਦੀ ਗਲਵੱਕੜੀ ਵਿੱਚ ਆ ਜਾਵੇ, ਉਹਨੂੰ ਸਾਰਾ ਡਰ ਪੈ ਦੂਰ ਹੋ ਜਾਂਦਾ ਹੈ। ਇਉਂ ਅਸੀਂ ਵੀ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਨਿਰਭਉ ਹੋ ਗਏ ਹਾਂ, ਬਹਿਰੂਨੀ ਅਤੇ ਅੰਦਰੂਨੀ ਦੁਸ਼ਮਣਾਂ ਦੇ ਡਰ ਤੋਂ ਰਹਿਤ ਹੋ ਗਏ ਹਾਂ ਅਤੇ ਹਮੇਸ਼ਾ ਲਈ ਸੁੱਖ ਮਾਣ ਰਹੇ ਹਾਂ। ਨਾਨਕ ਹਰ ਗੁਣ ਗਾਏ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਹੁਣ ਅਸੀਂ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਹਾਂ, ਵਾਹਿਗੁਰੂ ਦਾ ਜਸ ਕੀਰਤਨ ਅਲਾਪਦੇ ਰਹਿੰਦੇ ਹਾਂ। ਹਰ ਵੇਲੇ ਹਰ ਦਿਨ ਰੈਨ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿੰਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਇਉਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਦੇ ਗੁਣ ਗਾ ਕੇ ਅਸੀਂ ਹਮੇਸ਼ਾ ਲਈ ਸੁੱਖ ਭੋਗ ਰਹੇ ਹਾਂ, ਸੁੱਖ ਮਾਣ ਰਹੇ ਹਾਂ ਅਤੇ ਨਾਲ ਸਭ ਤਰ੍ਹਾਂ ਦੇ ਡਰ ਤੋਂ ਆਜ਼ਾਦ ਹੋ ਗਏ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ, ਆਪਾਂ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ। ਨਿਰਭਉ ਪਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।